ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਏਟੋਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬੀ ਡਾਇਸਪੋਰਾ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲਟਨ ਵਿੱਚ ਆਪ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਏਅਰ ਨਿਊਜ਼ੀਲੈਂਡ ਨੇ ਭਾਰਤੀ ਮੂਲ ਦੇ ਨਿਖਿਲ ਰਵੀ ਸ਼ੰਕਰ ਨੂੰ ਆਪਣਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ। ਸਵਿਟਜ਼ਰਲੈਂਡ ਦੀਆਂ ਬੈਂਕਾਂ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਦੌਲਤ ਇਕੱਲੇ 2024 ਦੇ ਵਰ੍ਹੇ ਦੌਰਾਨ 3 ਗੁਣਾ ਵੱਧ ਗਈ। ਨਿਊਜ਼ੀਲੈਂਡ ਦੀਆਂ ਪ੍ਰਮੁੱਖ ਸੈਲਾਨੀ ਥਾਵਾਂ ਉੱਤੇ ਵਿਦੇਸ਼ੀ ਨਾਗਰਿਕਾਂ ਵਾਸਤੇ ਫੀਸ ਲਾਗੂ ਹੋਵੇਗੀ। ਫਿਜੀ ਦੇਸ਼ ਵਿੱਚ ਯੂਨੀਵਰਸਿਟੀ ਆਫ ਦਾ ਸਾਊਥ ਪੈਸੀਫਿਕ ਦੇ ਵਾਈਸ ਚਾਂਸਲਰ ਪ੍ਰੋਫੈਸਰ ਪਾਲ ਸਿੰਘ ਆਲੂਵਾਲੀਆ ਦਾ ਕਾਰਜਕਾਲ ਹੋਵੇਗਾ ਸਮਾਪਤ। ਨਿਊਜ਼ੀਲੈਂਡ ਵਿੱਚ ਡੇਂਗੂ ਦੇ ਕੇਸਾਂ ਵਿੱਚ ਵਾਧਾ, ਸਾਵਧਾਨ ਰਹਿਣ ਦੀ ਸਲਾਹ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿਊਜ਼ੀਲੈਂਡ ਉੱਤੇ 15% ਟੈਰਿਫ ਲਾਗੂ ਕਰ ਦਿੱਤਾ ਹੈ। ਆਕਲੈਂਡ ਦੇ ਵੈਸਟ ਇਲਾਕੇ ਵਿੱਚ ਮਾਰੇ ਗਏ ਪੰਜਾਬੀ ਨੌਜਵਾਨ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਨਿਊਜ਼ੀਲੈਂਡ ਵਿੱਚ ਬੇਘਰੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਦੁਨੀਆਂ ਦੀਆਂ ਅਜ਼ੀਮ ਤਰੀਨ ਏਅਰਲਾਈਨਸ ਵਿੱਚੋਂ ਇੱਕ ਏਅਰ ਨਿਊਜ਼ੀਲੈਂਡ ਨੇ ਭਾਰਤੀ ਮੂਲ ਦੇ ਨਿਖਿਲ ਰਵੀ ਸ਼ੰਕਰ ਨੂੰ ਆਪਣਾ ਅਗਲਾ ਮੁੱਖ ਕਾਰਜਕਾਰੀ ਅਧਿਕਾਰੀ ਯਾਨੀ ਕਿ CEO ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। 20 ਅਕਤੂਬਰ 2025 ਨੂੰ ਉਹ ਮੌਜੂਦਾ CEO ਸ੍ਰੀ ਗ੍ਰੇਗ ਫੋਰਨ ਦੀ ਥਾਂ ਲੈਣਗੇ। ਨਿਖਿਲ ਰਵੀ ਸ਼ੰਕਰ ਜੋ ਕਿ ਵਰਤਮਾਨ ਵਿੱਚ ਮੁੱਖ ਡਿਜੀਟਲ ਆਫਿਸਰ ਦੀ ਭੂਮਿਕਾ ਵਿੱਚ ਨੇ, ਉਹ ਜਲਦੀ ਹੀ ਆਪਣਾ ਅਹੁਦਾ ਸਾਂਭਣਗੇ। ਪਰ ਦੂਜੇ ਪਾਸੇ ਇੱਕ ਸ਼ਰਮਿੰਦਗੀ ਵਾਲਾ ਪੱਖ ਇਹ ਵੀ ਹੈ ਕਿ ਇਸ ਨਿਯੁਕਤੀ ਦੇ ਨਾਲ ਨਿਊਜ਼ੀਲੈਂਡ ਦੇ ਲੋਕਾਂ ਦੇ ਮਨਾਂ ਵਿਚਲਾ ਨਸਲੀ ਵਿਰੋਧ ਪ੍ਰਤੱਖ ਤੌਰ ਤੇ ਸਾਹਮਣੇ ਆਇਆ। ਕੁਝ ਲੋਕਾਂ ਨੇ ਉਹਨਾਂ ਦੇ ਭਾਰਤੀ ਪਿਛੋਕੜ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਖੁੱਲ੍ਹ ਕੇ ਟਿੱਪਣੀਆਂ ਕੀਤੀਆਂ। ਸਿਤਮ ਜ਼ਰੀਫੀ ਦੀ ਗੱਲ ਇਹ ਹੈ ਕਿ ਨਿਊਜ਼ੀਲੈਂਡ ਵਿੱਚ ਵਸਦੇ ਭਾਰਤੀ ਭਾਈਚਾਰੇ ਵੱਲੋਂ ਹੁਣ ਤੱਕ ਇੱਥੋਂ ਦੀ ਆਰਥਿਕਤਾ ਵਿੱਚ ਖੁੱਲ੍ਹ ਕੇ ਯੋਗਦਾਨ ਪਾਇਆ ਗਿਆ, ਜਿਸ ਦੀ ਕਿ ਰਾਜਨੀਤਿਕਾਂ ਵੱਲੋਂ ਬਿਆਨਬਾਜ਼ੀ ਦੇ ਵਿੱਚ ਬਹੁਤ ਤਾਰੀਫ ਕੀਤੀ ਜਾਂਦੀ ਰਹੀ ਹੈ। ਪਰ ਇਹਨਾਂ ਨਿਯੁਕਤੀਆਂ ਦੇ ਮੱਦੇਨਜ਼ਰ ਹੁਣ ਨਸਲਵਾਦ ਦਾ ਦੈਂਤ ਖੁੱਲ੍ਹੇ ਮੂੰਹ ਨਾਲ ਸਾਹਮਣੇ ਨਜ਼ਰ ਆ ਰਿਹਾ ਹੈ। ਤਿੱਧਰ ਆਰਥਿਕਤਾ ਤੋਂ ਉਭਰਨ ਵਾਸਤੇ ਹੁਣ ਵਿਦੇਸ਼ੀ ਨਾਗਰਿਕਾਂ ਤੋਂ ਨਿਊਜ਼ੀਲੈਂਡ ਦੇ ਪ੍ਰਮੁੱਖ ਸੈਲਾਨੀ ਥਾਵਾਂ ਨੂੰ ਘੁੰਮਣ ਦੇ ਲਈ $20 to $40 ਪ੍ਰਤੀ ਵਿਅਕਤੀ ਹਾਸਲ ਹੋਇਆ ਕਰਨਗੇ। ਦਰਅਸਲ ਨਵੇਂ ਨਿਯਮ ਮੁਤਾਬਕ ਵਿਦੇਸ਼ੀ ਨਾਗਰਿਕਾਂ ਲਈ ਕੈਥੇਡ੍ਰਲ ਕੋਵ, ਟੋਂਗੋਰੀਰੋ ਕ੍ਰੋਸਿੰਗ, ਬਿਲਫੋਲ ਟ੍ਰੈਕ ਅਤੇ ਮਾਊਂਟ ਕੁੱਕ ਵਰਗੀਆਂ ਥਾਵਾਂ 'ਤੇ ਘੁੰਮਣ ਵਾਸਤੇ ਦਾਖਲਾ ਫੀਸ ਉਗਰਾਹੁਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਲਗਭਗ $62 million ਦੀ ਆਮਦਨ ਨਿਊਜ਼ੀਲੈਂਡ ਨੂੰ ਹਾਸਲ ਹੋਵੇਗੀ, ਜੋ ਕਿ ਆਰਥਿਕਤਾ ਦਾ ਠੁੰਮਣਾ ਸਾਬਤ ਹੋਵੇਗੀ। ਉਧਰ ਗੱਲ ਕਰੀਏ ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ 2024 ਦੇ ਵਰ੍ਹੇ ਦੌਰਾਨ 3 ਗੁਣਾ ਦੌਲਤ ਵੱਧ ਗਈ ਹੈ। ਲਗਭਗ 37,600 crore ਰੁਪਏ ਉੱਤੇ ਸਵਿਸ ਬੈਂਕ ਵਿਚਲੀ ਭਾਰਤੀ ਦੌਲਤ ਹੁਣ ਅਖਬਾਰਾਂ ਦੀਆਂ ਸੁਰਖੀਆਂ ਬਣ ਗਈ ਹੈ। ਦਰਅਸਲ ਇਸ ਮਾਮਲੇ ਵਿੱਚ ਕਾਲੇ ਧਨ ਬਾਰੇ ਚਰਚਾ ਬੜੇ ਲੰਮੇ ਸਮੇਂ ਤੋਂ ਹੁੰਦੀ ਰਹੀ ਹੈ। ਹੁਣ ਹਾਲਾਤ ਇਹ ਨੇ ਕਿ 2024 ਦੇ ਵਰ੍ਹੇ ਦੌਰਾਨ 3 ਗੁਣਾ ਵੱਧ ਯਾਨੀ ਕਿ 3.5 ਅਰਬ ਸਵਿਸ ਫਰੈਂਕ ਲਗਭਗ 37,600 crore ਰੁਪਏ ਦੇ ਉੱਤੇ ਇਹ ਰਾਸ਼ੀ ਪਹੁੰਚ ਚੁੱਕੀ ਹੈ, ਜੋ ਕਿ 2021 ਦੇ ਵਰ੍ਹੇ ਬਾਅਦ ਸਭ ਤੋਂ ਉੱਚਾ ਪੱਧਰ ਦਿਖਾਈ ਗਈ ਹੈ। ਤੇ ਗੁਆਂਢੀ ਟਾਪੂ ਫਿਜੀ ਦੀ ਗੱਲ ਕਰੀਏ ਤੇ ਉੱਥੇ ਬੜੇ ਲੰਮੇ ਸਮੇਂ ਤੋਂ ਭਾਰਤੀ ਲੋਕ ਸਿੱਖਿਆ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਂਦੇ ਦਿਖਾਈ ਦਿੱਤੇ ਨੇ। ਇੱਕੋ ਇੱਕ ਸਿੱਖ ਸਰਦਾਰ ਵਾਈਸ ਚਾਂਸਲਰ ਸਰਦਾਰ ਪਾਲ ਸਿੰਘ ਆਲੂਵਾਲੀਆ ਯੂਨੀਵਰਸਿਟੀ ਆਫ ਦਾ ਸਾਊਥ ਪੈਸੀਫਿਕ ਯਾਨੀ ਕਿ USP ਦੇ ਵਾਈਸ ਚਾਂਸਲਰ ਨੇ ਅਤੇ ਪ੍ਰੈਜੀਡੈਂਟ ਪ੍ਰੋਫੈਸਰ ਹੋਣ ਦੇ ਨਾਤੇ ਆਪਣਾ ਕਾਰਜਕਾਲ ਅਗਲੇ ਹਫ਼ਤੇ ਖਤਮ ਕਰ ਰਹੇ ਨੇ। ਉਹਨਾਂ ਦੇ 6 ਸਾਲਾਂ ਦੇ ਇਸ ਕਾਰਜਕਾਲ ਦੇ ਦੌਰਾਨ ਬਹੁਤ ਸਾਰੇ ਵਿਵਾਦਾਂ ਨੇ ਜਨਮ ਲਿਆ। ਮੌਜੂਦਾ ਸਰਕਾਰ ਦੇ ਨਾਲ ਟਕਰਾਅ ਹੋਣ ਦੇ ਬਾਵਜੂਦ ਇੱਕ ਵਾਰ ਉਹਨਾਂ ਨੂੰ ਫਿਜੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ, ਜਿੱਥੇ ਕਿ ਉਹ ਦੁਬਾਰਾ ਆ ਕੇ ਆਪਣੇ ਅਹੁਦੇ ਉੱਤੇ ਤੈਨਾਤੀ ਲਈ ਕਾਮਯਾਬ ਹੋਏ। ਯਾਦ ਕਰਾ ਦਈਏ, ਇੱਕ ਸਮਾਂ ਸੀ ਜਦੋਂ ਫਿਜੀ ਦੀ 51% ਵਸੋਂ ਭਾਰਤੀ ਮੂਲ ਦੇ ਪਿਛੋਕੜ ਤੋਂ ਵਾਵਸਥਾ ਸੀ। ਖ਼ਬਰ ਇੱਕ ਵਾਰ ਫਿਰ ਨਿਊਜ਼ੀਲੈਂਡ ਤੋਂ, ਜਿੱਥੇ ਕਿ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਡੇਂਗੂ ਬੁਖਾਰ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਹੋ ਰਹੇ ਨੇ, ਜਿਸ ਤੋਂ ਮੁਲਕ ਦੇ ਵਿੱਚ ਆਉਣ ਵਾਲੇ ਯਾਤਰੀ ਸਾਵਧਾਨ ਰਹਿਣ। ਕਈ ਪ੍ਰਸ਼ਾਂਤ ਟਾਪੂਆਂ ਜਿਵੇਂ ਕਿ ਸਾਮੋਆ, ਅਮੈਰੀਕਨ ਸਾਮੋਆ, ਕੁੱਕ ਆਈਲੈਂਡ, ਫ੍ਰੈਂਚ ਪੋਲੀਨੇਸ਼ੀਆ, ਕਿਰੀਬਾਤੀ ਅਤੇ ਟੋਂਗਾ ਦੇ ਵਿੱਚ ਡੇਂਗੂ ਕਾਰਨ ਕਾਫੀ ਜ਼ਿਆਦਾ ਤਬਾਹੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਇਕੱਲੇ ਸਾਮੂਆ ਵਿੱਚ 17 ਅਪ੍ਰੈਲ ਤੋਂ ਹੁਣ ਤੱਕ 2000 ਤੋਂ ਵੱਧ ਡੇਂਗੂ ਬੁਖਾਰ ਦੇ ਮਾਮਲੇ ਦਰਜ ਹੋ ਚੁੱਕੇ ਨੇ। ਉਧਰ ਦੁਨੀਆ ਭਰ ਦੇ ਵਿੱਚ ਆਪਣੀ ਥਾਣੇਦਾਰੀ ਵਾਸਤੇ ਮਸ਼ਹੂਰ ਡੋਨਲਡ ਟਰੰਪ ਹੁਣਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਨਿਊਜ਼ੀਲੈਂਡ ਉੱਤੇ 15% ਟੈਰਿਫ ਲਾਗੂ ਕਰ ਦਿੱਤਾ ਹੈ। ਦਰਅਸਲ ਅਪ੍ਰੈਲ 2025 ਦੇ ਵਿੱਚ ਲਾਗੂ ਹੋਏ 10% ਦਰ ਤੋਂ ਇਸ ਨੂੰ ਵਧਾ ਕੇ ਦੇਖਿਆ ਜਾਣਾ ਹੈ। ਹਾਲਾਂਕਿ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਟੌਡ ਮੈਕਲੇ ਨੇ ਇਸ ਦੇ ਉੱਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਇਹ ਵਾਧਾ ਬਿਲਕੁਲ ਅਣਉਚਿਤ ਹੈ, ਜਿਸ ਦੇ ਵਾਸਤੇ ਉਹ ਅਮਰੀਕੀ ਅਧਿਕਾਰੀਆਂ ਦੇ ਨਾਲ ਜਲਦੀ ਰਾਬਤਾ ਕਰਨਗੇ। ਅਤੇ ਉਧਰ ਨਿਊਜ਼ੀਲੈਂਡ ਦੇ ਵਿੱਚ ਚਿਰਾਂ ਤੋਂ ਜਾਣੇ ਜਾਂਦੇ ਜ਼ੁਲਮ ਦੇ ਇੱਕ ਅਜਿਹੇ ਮਾਮਲੇ ਦੀ ਚਰਚਾ ਕਰਦੇ ਹਾਂ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਜੋ ਕਿ ਪੰਜਾਬ ਸੂਬੇ ਦੇ ਇਲਾਕੇ ਕੋਟਲੀ ਸ਼ਾਹਪੁਰ ਤੋਂ ਨਿਊਜ਼ੀਲੈਂਡ ਵਿੱਚ ਬਿਹਤਰ ਭਵਿੱਖ ਦੀ ਤਲਾਸ਼ ਵਿੱਚ ਆਇਆ। 2018 ਵਿੱਚ ਆਏ ਰਮਨਦੀਪ ਸਿੰਘ ਨੇ ਜਿੱਥੇ ਇੱਕ ਸੁਰੱਖਿਆ ਕਰਮਚਾਰੀ ਵਜੋਂ ਆਪਣੀ ਚੰਗੀ ਪੈਂਠ ਬਣਾ ਲਈ ਸੀ ਅਤੇ ਉਹ ਇਸ ਨੂੰ ਇੱਕ ਸ਼ਾਂਤ ਮੁਲਕ ਦੇ ਤੌਰ ਤੇ ਆਪਣੇ ਘਰਦਿਆਂ ਨਾਲ ਚਰਚਾ ਦੇ ਵਿੱਚ ਜ਼ਿਕਰ ਕਰਦਾ ਸੀ। ਆਖਿਰਕਾਰ ਕਾਤਲ ਲੋਰੈਂਜ਼ੋ ਟੰਗੀਰਾ ਦੇ ਜ਼ੁਲਮ ਦਾ ਸ਼ਿਕਾਰ ਹੋ ਗਿਆ। ਇਹ ਕਤਲ ਦਸੰਬਰ 2023 ਦੇ ਵਿੱਚ ਮੈਸੀ ਇਲਾਕੇ ਦੀ ਇੱਕ ਪਾਰਕ ਵਿੱਚ ਹੋਇਆ ਜਿੱਥੇ ਕਿ ਬੇਰਹਿਮੀ ਨਾਲ ਕਤਲ ਕੀਤੇ ਗਏ ਸਿੱਖ ਨੌਜਵਾਨ ਤੋਂ ਬਾਅਦ ਹੁਣ ਮਾਣਯੋਗ ਅਦਾਲਤ ਨੇ ਲੋਰੈਂਜ਼ੋ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਜਦੋਂ ਕਿ ਕਾਨੂੰਨੀ ਚੋਰ ਮੋਰੀਆਂ ਦੇ ਚੱਲਦਿਆਂ ਇਸ ਕਾਤਲ ਦੇ ਨਾਲ ਇੱਕ 17 ਸਾਲਾ ਨੌਜਵਾਨ ਦੀ ਸ਼ਮੂਲੀਅਤ ਵੀ ਦੱਸੀ ਜਾਂਦੀ ਹੈ, ਪਰ ਅਦਾਲਤ ਨੇ ਉਸ ਨੂੰ ਮਾਨਸਿਕ ਤੌਰ ਤੇ ਮੁਕੱਦਮਾ ਚਲਾਉਣ ਯੋਗ ਨਹੀਂ ਸਮਝਿਆ। ਤੇ ਨਿਊਜ਼ੀਲੈਂਡ ਦੇ ਸਭ ਤੋਂ ਵੱਧ ਰੁਝੇਵਿਆਂ ਵਾਲੇ ਸ਼ਹਿਰ ਆਕਲੈਂਡ ਦੇ ਵਿੱਚ ਬੇਘਰੇ ਲੋਕਾਂ ਦਾ ਸੰਕਟ ਬਹੁਤ ਬੁਰੀ ਤਰ੍ਹਾਂ ਵੱਧ ਗਿਆ। ਇਸੇ ਸਾਲ ਮਈ ਤੱਕ ਗੱਲ ਕਰੀਏ ਤਾਂ ਪਿਛਲੇ ਸਾਲ ਦੇ ਸਤੰਬਰ ਤੋਂ ਹੁਣ ਤੱਕ 90% ਬੇਘਰੇ ਲੋਕਾਂ ਦੀ ਗਿਣਤੀ ਵੱਧ ਗਈ ਹੈ, ਪਰ ਮੁੱਖ ਸ਼ਹਿਰ ਦੀਆਂ ਸਾਰੀਆਂ ਹੀ ਗਲੀਆਂ ਵਿੱਚ ਇਹ ਬੇਘਰੇ ਲੋਕ ਇਸ ਠੰਡ ਦੇ ਵਿੱਚ ਕੰਬਲ ਲੈ ਕੇ ਸੁੱਤੇ ਨਜ਼ਰ ਆਉਂਦੇ ਨੇ। ਜਦੋਂ ਕਿ ਜੂਨ 2025 ਦੀ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੀ ਨਵੀਨਤਮ ਰਿਪੋਰਟ ਦੀ ਗੱਲ ਕਰੀਏ, ਉਸ ਦੇ ਮੁਤਾਬਕ ਨਿਊਜ਼ੀਲੈਂਡ ਵਿੱਚ ਲਗਭਗ 5000 ਲੋਕ ਬਿਨਾਂ ਕਿਸੇ ਓਟ ਆਸਰੇ ਦੇ ਰਹਿ ਰਹੇ ਨੇ। 2023 ਵਿੱਚ ਇਹ ਬੇਘਰੇ ਲੋਕਾਂ ਦੀ ਗਿਣਤੀ 4965 ਦੱਸੀ ਗਈ। ਆਖਿਰ ਵਿੱਚ ਅਰਸ਼ਦ ਮਨਜ਼ੂਰ ਹੁਣਾਂ ਦੇ ਇਸ ਖਿਆਲ ਦੇ ਨਾਲ ਆਗਿਆ ਦਿਓ ਕਿ ਰੰਗਾਂ ਦੀ ਮਜਬੂਰੀ ਰਹਿ ਗਈ ਤਾਂ ਤਸਵੀਰ ਅਧੂਰੀ ਰਹਿ ਗਈ, ਉਂਝ ਤੇ ਗੱਲਾਂ ਬੜੀਆਂ ਹੋਈਆਂ ਫਿਰ ਵੀ ਗੱਲ ਜ਼ਰੂਰੀ ਰਹਿ ਗਈ, ਇੰਨਾ ਨੇੜੇ ਨੇੜੇ ਹੋ ਕੇ ਖੌਰੇ ਕਾਹਦੀ ਦੂਰੀ ਰਹਿ ਗਈ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋਈ ਇੱਥੇ ਹੀ ਚਾਹੇਗਾ ਇਜਾਜ਼ਤ, ਮਿਹਰਬਾਨੀ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।